ਗੱਲਾਂ ਜਿਹੜੀਆਂ ਸੰਸਾਰ ਦੇ ਉੱਤੇ ਬਹੁਤ ਵਧੀਆ ਨੇ ਜੇ ਕੋਈ ਧਾਰਨ ਕਰ ਲਵੇ ਤੇ। ਕਹਿੰਦੇ ਤੁਲਸੀ ਯੇ ਸੰਸਾਰ ਮੈਂ ਤੀਨ ਬਸਤ ਹੈ ਸਾਰ, ਕਹਿੰਦੇ ਮਿੱਠਾ ਬੋਲਣ ਨਿਵ ਚੱਲਣ ਤੇ ਕਰਨਾ ਪਾਰੇ ਉਪਕਾਰ। ਮਿੱਠਾ ਬੋਲਣਾ, ਨਿਓ ਕੇ ਚੱਲਣਾ ਤੇ ਪਾਰੇ ਉਪਕਾਰ ਕਰਨਾ ਕਿਸੇ ਦੇ ਉੱਤੇ, ਇਹ ਤਿੰਨ ਗੱਲਾਂ ਬੜੀਆਂ ਹੀ ਉੱਤਮ ਹਨ। ਜੇ ਕੋਈ ਆਪਣੇ ਮਨੁੱਖੀ ਹਿਰਦੇ ਦੇ ਵਿੱਚ ਧਾਰਨ ਕਰ ਲਵੇ, ਪਰ ਅਫਸੋਸ ਇਹ ਹੀ ਆ ਕਿ ਧਾਰਨ ਨਹੀਂ ਹੁੰਦੀਆਂ, ਜੇ ਕੋਈ ਧਾਰਨ ਕਰ ਲਵੇ ਤੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਸੋ ਸਤਸੰਗੀਓ, ਤਿੰਨਾਂ ਇਹਨਾਂ ਗੱਲਾਂ ਤੋਂ ਚੰਦਨ ਕਵੀ ਦੂਰ ਹੋ ਗਿਆ ਤੇ ਗੁਰੂ ਸਾਹਿਬ ਦਾ ਭੇਦ ਨਾ ਪਾਇਆ ਵੀ ਮੈਂ ਜਿਸ ਦਰਬਾਰ ਦੇ ਵਿੱਚ ਖੜ ਕੇ ਗੱਲ ਕਰ ਰਿਹਾ ਹੈ, ਜਿਸ ਦਰਬਾਰ ਦੇ ਵਿੱਚ ਖਲੋ ਕੇ ਮੇਰੇ ਮਨ ਦੇ ਵਿੱਚ ਹੰਕਾਰ ਆਇਆ, ਉਹ ਦਰਬਾਰ ਕਿੰਨਾ ਉੱਚਾ ਆ ਤੇ ਉਸ ਦਰਬਾਰ ਦਾ ਮਾਲਕ ਕੌਣ ਆ? ਤੀਨ ਲੋਕ ਦਾ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਇਸ ਗੱਲ ਵੱਲ ਖਿਆਲ ਨਾ ਗਿਆ। ਤੇ ਸਤਸੰਗੀਓ, ਕਬੀਰ ਜੀ ਦੀ ਬਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ, ਕਬੀਰ ਜੀ ਲਿਖਦੇ ਨੇ ਬੁੱਤ ਪੂਜ ਪੂਜ ਹਿੰਦੂ ਮੂਹੇ। ਕਹਿੰਦੇ ਜਿਹੜੇ ਹਿੰਦੂ ਲੋਕ ਨੇ ਨਾ, ਉਹ ਬੁੱਤ ਦੀ ਪੂਜਾ ਕਰਦੇ ਆ, ਮੂਰਤੀਆਂ ਦੀ ਪੂਜਾ ਕਰਦੇ ਨੇ। ਕਹਿੰਦੇ ਤੁਰਕ ਮੂਹੇ ਸਿਰ ਨਾਈ, ਤੁਰਕ ਜਿਹੜੇ ਨੇ ਉਹ ਖੁਦਾ ਦੇ ਅੱਗੇ ਸੀਸ ਨਵਾਉਂਦੇ, ਨਮਾਜ਼ ਪੜ੍ਹਨ ਲੱਗਿਆਂ ਉਹ ਆਪਣਾ ਸੀਸ ਜਿਹੜਾ ਧਰਤੀ ਦੇ ਨਾਲ ਲਾਉਂਦੇ ਨੇ ਤੇ ਨਮਾਜ਼ ਪੜ੍ਹਦੇ ਨੇ, ਤੁਰਕ ਮੂਹੇ ਸਿਰ ਨਾਈ। ਪਰ ਕਹਿੰਦੇ ਓਏ ਲੇ ਜਾਰੇ, ਓਏ ਲੇ ਗਾਡੇ, ਤੇਰੀ ਗੱਤ ਦੋਹੂ ਨਾ ਪਾਈ। ਹਿੰਦੂ ਧਰਮ ਤੋਂ ਭਾਵ ਕੇ ਜਦੋਂ ਮ੍ਰਿਤਕ ਸਰੀਰ ਹੁੰਦਾ ਉਹਨੂੰ ਅੱਗ ਦੇ ਵਿੱਚ ਜਲਾ ਦਿੰਦੇ ਨੇ, ਓਏ ਲੈ ਜਾਰੇ ਓਏ ਲੈ ਗਾਡੇ, ਗੱਡਣ ਤੋਂ ਭਾਵ ਕਬਰ ਤੋਂ ਆ ਗਿਆ। ਮੁਸਲਮਾਨ ਧਰਮ ਦੇ ਲੋਕ ਜਿਹੜੇ ਨੇ ਕਬਰ ਨੂੰ ਖੋਦ ਕੇ ਕਬਰ ਦੇ ਵਿੱਚ ਮੁਰਦੇ ਨੂੰ ਗੱਡ ਦਿੰਦੇ ਨੇ, ਭਾਵ ਇੱਥੋਂ ਇਸ ਗੱਲ ਤੋਂ ਹੀ ਆ ਵੀ ਓਏ ਲੈ ਯਾਰੇ ਓਏ ਲੈ ਗਾਡੇ, ਤੇਰੀ ਗੱਤ ਦੋਹੂ ਨਾ ਪਾਈ। ਹਿੰਦੂ ਜਿਹੜਾ ਜਲ ਗਿਆ ਅੱਗ ਦੇ ਵਿੱਚ ਤੇ ਮੁਸਲਮਾਨ ਜਿਹੜਾ ਕਬਰ ਦੇ ਵਿੱਚ ਦੱਬਿਆ ਗਿਆ, ਉਹਦੀ ਜ਼ਿੰਦਗੀ ਸਮਾਪਤ ਹੋ ਗਈ, ਪਰ ਗੁਰੂ ਦਾ ਅੰਤ ਨਹੀਂ ਪਾ ਸਕਿਆ, ਪਰਮੇਸ਼ਰ ਨੂੰ ਨਹੀਂ ਜਾਣ ਸਕਿਆ। ਕਹਿੰਦੇ ਕਵਿਤ ਪੜੇ ਪੜ ਕਵਿਤਾ ਮੂਏ, ਸਾਡੇ ਵਰਗੇ ਕਵੀ ਹਜ਼ਾਰਾਂ ਹੀ ਕਵਿਤਾਵਾਂ ਪੜ੍ਹਦੇ ਚਲੇ ਗਏ, ਦੀਵਾਨ ਲਾਉਂਦੇ ਚਲੇ ਗਏ। ਕਵਿਤ ਪੜੇ ਪੜ ਕਵਿਤਾ ਮੂਏ, ਕੱਪੜ ਕੇਦਾਰੇ ਜਾਈ, ਕਹਿੰਦੇ ਜਟਾ ਧਾਰ ਧਾਰ ਜੋਗੀ ਮੂਏ, ਤੇਰੀ ਗੱਤ ਇਹਨੇ ਹੈ ਨਾ ਪਾਈ। ਕਹਿੰਦੇ ਬਹੁਤ ਸਾਰੇ ਜੋਗੀ ਲੋਕ ਆ ਜਿਨ੍ਹਾਂ ਦੇ ਸੀਸ ਦੇ ਉੱਤੇ ਕੇਸਾਂ ਦੀਆਂ ਜੜਾਵਾਂ ਬਣੀਆਂ ਹੋਈਆਂ ਨੇ, ਉਹਨਾਂ ਜੜਾਵਾਂ ਨੂੰ ਰੁੱਖਾਂ ਦੇ ਨਾਲ ਬੰਨ੍ਹ ਕੇ ਉਹ ਆਪਣੀਆਂ ਲੱਤਾਂ ਥੱਲੇ ਲਮਕਾ ਕੇ ਪਰਮੇਸ਼ਰ ਨੂੰ ਯਾਦ ਕਰਦੇ ਨੇ, ਕਈ ਪੈਰਾਂ ਵਾਲੇ ਪਾਸਿਓਂ ਆਪਣੇ ਆਪ ਨੂੰ ਰੁੱਖਾਂ ਦੇ ਨਾਲ ਬੰਨ੍ਹ ਦਿੰਦੇ ਤੇ ਸੀਸ ਜਿਹੜਾ ਵਾ ਥੱਲੇ ਵੱਲ ਨੂੰ ਕਰ ਲੈਂਦੇ ਨੇ, ਕਹਿੰਦੇ ਹਾਏ ਪਰਮੇਸ਼ਰ ਤੂੰ ਕਿੱਥੇ ਰਹਿਣਾ ਸਾਨੂੰ ਦਰਸ਼ਨ ਦੇ। ਪਰ ਉਹਨਾਂ ਨੂੰ ਦਰਸ਼ਨ ਨਹੀਂ ਹੁੰਦੇ, ਉਹਦੇ ਭੇਦ ਨੂੰ ਨਹੀਂ ਪਾ ਸਕੇ। ਕੱਪੜ ਕੇਦਾਰਿਆ ਜਾਈ, ਜਟਾ ਧਾਰ ਧਾਰ ਜੋਗੀ ਮੂਹੇ, ਤੇਰੀ ਗੱਤ ਨਹੀਂ ਨਾ ਪਾਈ। ਕਹਿੰਦੇ ਦਰਬ ਸੰਚ ਸੰਚ ਰਾਜੇ ਮੂਹੇ, ਜਿਹੜੇ ਰਾਜੇ ਲੋਕ ਆ ਧਨ ਨੂੰ ਇਕੱਠਾ ਕਰ ਕਰਕੇ, ਹਾਏ ਸਾਡਾ ਆ ਇਹ ਸਾਡਾ ਆ, ਵੱਡੇ ਵੱਡੇ ਭੰਡਾਰ ਭਰ ਲੈਂਦੇ ਨੇ, ਵੱਡੇ ਵੱਡੇ ਖਜ਼ਾਨੇ ਜਮ੍ਹਾਂ ਕਰ ਲੈਂਦੇ। ਕਹਿੰਦੇ ਦਰਬ ਸੰਚ ਸੰਚ ਰਾਜੇ ਮੂਹੇ, ਗੱਢ ਲੈ ਕੰਚਨ ਭਾਰੀ, ਤੇ ਵੇਦ ਪੜ੍ਹੇ ਪੜ ਪੰਡਿਤ ਮੂਹੇ, ਰੂਪ ਦੇਖ ਦੇਖ ਨਾਰੀ। ਕਹਿੰਦੇ ਪੰਡਿਤ ਲੋਕ ਜਿਹੜੇ ਨੇ ਉਹ ਵੇਦਾਂ ਨੂੰ ਪੜ੍ਹ ਪੜ੍ਹ ਕੇ ਸੰਸਾਰ ਤੋਂ ਚਲੇ ਗਏ, ਪਰ ਉਹਨੂੰ ਜਾਣ ਨਹੀਂ ਸਕੇ। ਨਾਰੀ ਜਿਹੜੀ ਆ ਉਹਨੂੰ ਆਪਣੇ ਰੂਪ ਦੇ ਉੱਤੇ ਗਮਾਨ ਹੁੰਦਾ, ਮੇਰੇ ਵਰਗੀ ਸੋਹਣੀ ਕੋਈ ਨਹੀਂ, ਉਹ ਆਪਣੇ ਸੁਪਨ ਨੂੰ ਹੀ ਵਹਿੰਦੀ ਵਹਿੰਦੀ ਸੰਸਾਰ ਤੋਂ ਚਲੇ ਜਾਂਦੀ, ਉਹਨੂੰ ਮਾਣ ਹੁੰਦਾ। ਕਹਿੰਦੇ ਵੇਦ ਪੜ੍ਹੇ ਪੜ ਪੰਡਿਤ ਮੂਹੇ, ਰੂਪ ਦੇਖ ਦੇਖ ਨਾਰੀ। ਅੱਗੇ ਕਹਿੰਦੇ ਰਾਮ ਨਾਮ ਬਿਨ ਸਭੈ ਬੇਗੂਤੇ, ਦੇਖ ਉਹ ਨਿਰਖ ਸਰੀਰਾ, ਤੇ ਹਰ ਕੇ ਨਾਮ ਬਿਨ ਕਿਨ ਗਤ ਪਾਈ ਕਹੇ ਉਪਦੇਸ਼ ਕਬੀਰਾ। ਕਹਿੰਦੇ ਹਰੀ ਦੇ ਨਾਮ ਤੋਂ ਬਿਨਾਂ ਗਤੀ ਕਿੰਨੇ ਪਾਈ ਆ, ਹਰੀ ਦੇ ਨਾਮ ਤੋਂ ਬਿਨਾਂ ਉਹਨੂੰ ਕੌਣ ਜਾਣ ਸਕਿਆ, ਹਰੀ ਦੇ ਨਾਮ ਤੋਂ ਬਿਨਾਂ ਉਹਨੂੰ ਕੌਣ ਪਛਾਣ ਸਕਿਆ, ਕੋਈ ਨਹੀਂ। ਭਗਤ ਸਧਨੇ ਨੇ ਪਛਾਣਿਆ ਹਰੀ ਦਾ ਨਾਮ ਜਪ ਕੇ, ਧਰੂ ਨੇ ਪਛਾਣਿਆ ਹਰੀ ਦਾ ਨਾਮ ਜਪ ਕੇ, ਪ੍ਰਹਲਾਦ ਨੇ ਪਛਾਣਿਆ ਉਹਦਾ ਨਾਮ ਜਪ ਕੇ, ਸਧਨੇ ਨੇ ਪਛਾਣਿਆ ਉਹਦਾ ਨਾਮ ਜਪ ਕੇ, ਰਵਿਦਾਸ ਨੇ ਪਛਾਣਿਆ ਉਹਦਾ ਨਾਮ ਜਪ ਕੇ, ਨਾਮਦੇਵ ਜੀ ਨੇ ਪਛਾਣਿਆ ਉਹਦਾ ਨਾਮ ਜਪ ਕੇ, ਕਬੀਰ ਫਰੀਦ ਨੇ ਪਛਾਣਿਆ ਉਹਦਾ ਨਾਮ ਜਪ ਕੇ, ਨਾਮ ਜਪਣ ਤੋਂ ਬਿਨਾਂ ਕਿਸੇ ਨੇ ਉਹਨੂੰ ਪਛਾਣਿਆ ਨਹੀਂ। ਤੇ ਜਿੰਨੇ ਉਹਦੇ ਨਾਲ ਇੱਕ ਹੋਣਾ ਉਹਨੂੰ ਨਾਮ ਜ਼ਰੂਰ ਜਪਣਾ ਪਊਗਾ, ਤੇ ਨਾਮ ਮਿਲਦਾ ਕਿੱਥੋਂ ਆ, ਪੂਰੇ ਸਤਿਗੁਰੂ ਤੋਂ, ਉਹਦੀ ਪ੍ਰਾਪਤੀ ਕਰਕੇ ਤੇ ਉਹਨੂੰ ਜਪਣਾ, ਤੇ ਤਾਂ ਸਤਿਗੁਰੂ ਦੀ ਖੁਸ਼ੀ ਜਿਹੜੀ ਆ ਪ੍ਰਾਪਤ ਹੁੰਦੀ ਆ। ਤੇ ਸਤਸੰਗੀਓ ਚੰਦਨ ਕਵੀ ਦਾ ਮਨ ਜਿਹੜਾ ਸੀ ਹੰਕਾਰਿਆ ਗਿਆ। ਇਹ ਸੋਚਣ ਲੱਗਾ ਵੀ ਮੇਰੇ ਵਰਗੀ ਕਵਿਤਾ ਕਿਸੇ ਨੇ ਵੀ ਨਹੀਂ ਲਿਖੀ ਹੋਣੀ 52 ਕਵੀਆਂ ਦੇ ਵਿੱਚੋਂ, 51 ਕਵੀ ਤੇ ਇਹ ਨੇ ਤੇ 52 ਮੈਂ ਹਾਂ। ਤੇ ਸਤਸੰਗੀਓ ਮਨ ਦੇ ਮਨ ਦੇ ਵਿੱਚ ਹੀ ਇਹਨੇ ਇਹ ਗੱਲ ਪੱਕੀ ਕਰ ਲਈ। ਪਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਾਰਾ ਕੁਝ ਜਾਣਦੇ ਸਨ, ਦਿਲਾਂ ਦੀਆਂ ਜਾਣਨ ਵਾਲੇ ਸਨ। ਇਹਨੇ ਕੀ ਕੀਤਾ ਵੀ ਇਹਨੇ ਸੋਚਿਆ ਵੀ ਜੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਕਵਿਤਾ ਸੁਣਾਈ ਨਾ ਤੇ ਵੱਧ ਤੋਂ ਵੱਧ ਸੱਚੇ ਪਾਤਸ਼ਾਹ ਇਹ ਕਹਿ ਦੇਣਗੇ ਵੀ ਤੇਰੀ ਕਵਿਤਾ ਬੜੀ ਵਧੀਆ, ਸ਼ਾਬਾਸ਼ ਦੇ ਦੇਣਗੇ, ਹੌਸਲਾ ਅਫਸ਼ਾਈ ਕਰ ਦੇਣਗੇ। ਤੇ ਜੇ ਇਹੀ ਕਵਿਤਾ ਮੈਂ ਰਾਜੇ ਮਹਾਰਾਜਿਆਂ ਦੇ ਦਰਬਾਰ ਵਿੱਚ ਜਾ ਕੇ ਸੁਣਾਵਾਂਗਾ, ਮੈਨੂੰ ਹੀਰੇ ਮਿਲਣਗੇ, ਮੋਤੀ ਮਿਲਣਗੇ, ਧਨ ਦੌਲਤ ਮਿਲੂਗੀ, ਜ਼ਮੀਨਾਂ ਜਾਇਦਾਦਾਂ ਦੇ ਦੇਣਗੇ ਰਾਜੇ ਮਹਾਰਾਜੇ ਜਿਹੜੇ ਨੇ। ਮਨ ਵਿੱਚ ਹੰਕਾਰ ਆ ਗਿਆ। ਇਹਨੇ ਸੋਚਿਆ ਗੁਰੂ ਦਰਬਾਰ ਦੇ ਵਿੱਚ ਕਵਿਤਾ ਸੁਣਾਉਂਦਿਆਂ ਨੂੰ ਤੇ ਬੜਾ ਚਿਰ ਲੰਘ ਗਿਆ ਵਾ, ਕਿਸੇ ਰਾਜੇ ਮਹਾਰਾਜੇ ਦੇ ਦਰਬਾਰ 'ਚ ਕਵਿਤਾ ਸੁਣਾਉਂਦੇ ਹਾਂ ਜਾ ਕੇ ਤੇ ਕਵਿਤਾ ਦਾ ਮੁੱਲ ਵੀ ਪਏਗਾ, ਗੁਰੂ ਨੂੰ ਗੁਰੂ ਨਾ ਜਾਣਿਆ। ਤੇ ਸਤਸੰਗੀਓ ਇਹਨੇ ਕੀ ਕੀਤਾ ਵੀ ਆਪਣੇ ਤਨ ਦੇ ਉੱਤੇ ਇਤਿਹਾਸਕਾਰ ਲਿਖਦੇ ਪੱਟ ਦੇ ਉੱਤੇ ਇਹਨੇ ਆਪਣੇ 'ਤੇ ਕਵਿਤਾ ਲਿਖ ਲਈ ਉਹ ਸਾਰੀ। ਇਹਨੂੰ ਪਤਾ ਸੀ ਵੀ ਜੇ ਮੈਂ ਕਵਿਤਾ ਕਾਗਜ਼ 'ਤੇ ਲਿਖ ਕੇ ਲੈ ਕੇ ਗਿਆ ਤੇ ਪਹਿਰੇਦਾਰਾਂ ਨੇ ਬਾਹਰ ਚੈੱਕ ਕਰ ਲੈਣਾ ਹੈ ਤੇ ਕਾਗਜ਼ ਮੇਰਾ ਫੜਿਆ ਜਾਣਾ, ਕਿਉਂਕਿ ਹੁਕਮ ਹੀ ਇਹ ਸੀ ਵੀ ਗੁਰੂ ਦਰਬਾਰ 'ਚੋਂ ਕੋਈ ਕਵਿਤਾ ਬਾਹਰ ਨਾ ਲੈ ਕੇ ਜਾਵੇ। ਇਹਨੇ ਆਪਣੇ ਪੱਟ 'ਤੇ ਸਵਈਆ ਲਿਖ ਲਿਆ, ਉਹ ਸਵਈਆ ਪੱਟ 'ਤੇ ਲਿਖ ਕੇ ਤੇ ਇਹਨੇ ਵਿਉਂਤਬੰਦੀ ਬਣਾ ਲਈ ਗੁਰੂ ਦਰਬਾਰ ਦੇ ਵਿੱਚੋਂ ਬਾਹਰ ਨਿਕਲਣ ਦੀ। ਤੇ ਬਹਾਨਾ ਕੀ ਲਾਇਆ ਵੀ ਮੈਂ ਆਪਣੇ ਪਰਿਵਾਰ ਦੇ ਵਿੱਚ ਜਾਣਾ ਹੈ, ਆਪਣੇ ਪਰਿਵਾਰ ਨੂੰ ਮਿਲਣ ਵਾਸਤੇ। ਤੇ ਸਤਸੰਗੀ ਉਧਰੋਂ ਸਤਿਗੁਰਾਂ ਨੇ ਕੌਤਕ ਰਜਾ ਦਿੱਤਾ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕੌਤਕ ਕੀ ਰਚਾਇਆ। ਗੁਰੂ ਸਾਹਿਬ ਨੇ ਹੁਕਮ ਕਰ ਦਿੱਤਾ ਵੀ ਜਿੰਨੇ ਵੀ ਕਵੀ ਆ ਨਾ, ਮੈਨੂੰ ਲੱਗਦਾ ਇਹਨਾਂ ਨੂੰ ਖੁਸ਼ਕੀ ਹੋ ਗਈ ਆ, ਖੁਸ਼ਕੀ, ਤੇ ਇਹਨਾਂ ਦਾ ਇਸ਼ਨਾਨ ਕਰਾਇਆ ਜਾਵੇ। ਇਸ਼ਨਾਨ ਤੱਤਾ ਤੇ ਠੰਡਾ ਜਲ ਜਿਹੜਾ ਵਾ ਉਹ ਮਿਲਾ ਕੇ ਤੇ ਸਾਰੇ ਕਵੀਆਂ ਦਾ ਜਿਹੜਾ ਉਹ ਇਸ਼ਨਾਨ ਕਰਾਇਆ ਜਾਵੇ। ਹੁਣ ਗੁਰੂ ਦੇ ਅੱਗੇ ਕੌਣ ਜਿਹੜਾ ਟੇਕਦਾ ਆ, ਗੁਰੂ ਜਾਣੀ ਜਾਣ ਹੁੰਦੇ ਨੇ। ਤੇ ਸਤਸੰਗੀ ਸਾਰੀ ਦਿਲ ਦੀ ਭਾਵਨਾ ਜਾਣ ਗਏ ਵੀ ਇਹਦੇ ਅੰਦਰ ਪਾਪ ਆ ਗਿਆ ਚੰਦਨ ਕਵੀ ਦੇ ਅੰਦਰ। ਤੇ ਸਤਸੰਗੀ ਉਹ ਹੁਕਮ ਕਰ ਦਿੱਤਾ ਵੀ ਕਵੀਆਂ ਦੀ ਲਾਈਨ ਲਾ ਕੇ ਤੇ ਇਕੱਲਾ ਇਕੱਲਾ ਕਵੀ ਜਿਹੜਾ ਉਹਦਾ ਇਸ਼ਨਾਨ ਕਰਾ ਕੇ ਤੇ ਇਹਨਾਂ ਨੂੰ ਤੋਰੀ ਜਾਓ। ਹੁਣ ਹੁਕਮ ਕਿਵੇਂ ਕਰਦੇ ਆ, ਅਗਲੀ ਕਵਿਤਾ ਦੇ ਵਿੱਚ ਸਰਵਣ ਕਰੋ ਵੀ ਗੁਰੂ ਸਾਹਿਬ ਦਾ ਕੀ ਹੁਕਮ ਹੁੰਦਾ।
ਉਧਰ ਚੰਦਨ ਚਲਾਕੀਆਂ ਕਰਨ ਲੱਗਾ, ਇਧਰ ਸਤਿਗੁਰ ਚੋਜ ਵਰਤਾਉਣ ਲੱਗੇ, ਇਕੱਠੇ ਕਰਕੇ ਕਵੀਆਂ ਸਾਰਿਆਂ ਨੂੰ ਨਾਲ ਪਿਆਰ ਦੇ ਇੰਜ ਸਮਝਾਉਣ ਲੱਗੇ।
ਉਹ ਮੈਨੂੰ ਲੱਗਦਾ ਕਵੀ ਨੇ ਖੁਸ਼ਕ ਹੋਏ, ਖੁਸ਼ਕੀ ਇਹਨਾਂ ਦੀ ਅੱਜ ਮਿਟਾਵਾਂਗਾ ਮੈਂ। ਸਤਿਗੁਰ ਆਖਦੇ ਕਵੀਆਂ ਸਾਰਿਆਂ ਦਾ ਕੋਲ ਖੜ ਇਸ਼ਨਾਨ ਕਰਾਵਾਂਗਾ ਮੈਂ।
ਉਹ ਜਿੰਨਾ ਦਿਲਾਂ ਵਿੱਚ ਹੰਕਾਰ ਭਰਿਆ, ਜਿੰਨਾ ਮਨਾਂ ਵਿੱਚ ਪ੍ਰੇਮ ਪਿਆਰ ਹੀ ਨਹੀਂ, ਜਿੰਨਾ ਤਣਾ ਨੂੰ ਹਉਮੈ ਦਾ ਰੋਗ ਲੱਗਾ, ਜਿਸ ਬੰਦੇ ਨੂੰ ਨਿਉਣ ਦੀ ਸਾਰ ਹੀ ਨਹੀਂ।
ਉਹ ਗੁਰੂ ਘਰੋਂ ਨਿਵਾਣੇ ਨੂੰ ਮਾਣ ਮਿਲਦਾ, ਉੱਚੇ ਹੋਏ ਨੂੰ ਅੱਜ ਨਿਵਾਵਾਂਗਾ ਮੈਂ। ਸਤਿਗੁਰ ਆਖਦੇ ਕਵੀਆਂ ਸਾਰਿਆਂ ਦਾ ਉਹ ਕੋਲ ਖੜਿਸ਼ ਨਾਨਕ ਰਾਵਾਂਗਾ ਮੈਂ।
ਉਹ ਜਿਹੜੇ ਆਖਦੇ ਅਸਾਨੂੰ ਤਾਪ ਹੋਇਆ, ਤਾਪ ਤਨ ਤੋਂ ਅੱਜ ਮਿਟਾ ਦਿਆਂਗਾ, ਜਿਹੜੇ ਕੂੜ ਦੇ ਰਾਹੇ ਨੇ ਤੁਰੇ ਅੱਜ ਕੱਲ ਰਾਹ ਸੱਚ ਦੇ ਉਹਨਾਂ ਨੂੰ ਪਾ ਦਿਆਂਗਾ।
ਉਹ ਪਾਪ ਝੂਠ ਦੀ ਜੜ ਨੂੰ ਜੜੋਂ ਪੁੱਟ ਕੇ ਪਾਪ ਝੂਠ ਦੀ ਜੜ ਨੂੰ ਜੜੋਂ ਪੁੱਟ ਕੇ ਸੱਚੇ ਹੋਏ ਨੂੰ ਹੁਣ ਚੁਲਾਵਾਂਗਾ ਮੈਂ। ਸਤਿਗੁਰ ਆਖਦੇ ਕਵੀਆਂ ਸਾਰਿਆਂ ਦਾ ਉਹ ਕੋਲ ਖੜ ਇਸ਼ ਨਾਨਕ ਰਾਵਾਂਗਾ ਮੈਂ।
ਉਹ ਗੁਰਾਂ ਤੇਲ ਤੇ ਦਹੀਂ ਮੰਗਾ ਕੇ ਤੇ ਉਹ ਗੁਰਾਂ ਤੇਲ ਤੇ ਦਹੀਂ ਮੰਗਾ ਕੇ ਤੇ ਸੇਵਾਦਾਰਾਂ ਨੂੰ ਆਖ ਸੁਣਾਇਆ ਏ ਉਥੇ ਭਰੇ ਕੜਾਏ ਜਲਦੇ ਸੀ ਵਿੱਚ ਤੱਤਾ ਤੇ ਠੰਡਾ ਮਲਾਇਆ ਏ
ਉਹ ਵਾਰੀ ਵਾਰੀ ਸਭ ਕਰੋ ਇਸ਼ਨਾਨ ਸਿੱਖੋ ਕੋਲ ਖੜ ਕੇ ਅੱਜ ਤਕਾਵਾਂਗਾ ਮੈਂ ਸਤਿਗੁਰ ਆਖਦੇ ਕਵੀਆਂ ਸਾਰਿਆਂ ਦਾ ਕੋਲ ਖੜ ਇਸ਼ਨਾਨਕ ਰਾਵਾਂਗਾ ਮੈਂ
ਉਹ ਮੰਨੇ ਹੁਕਮ ਤੇ ਸਾਰੇ ਨਿਹਾਲ ਹੋਏ ਮਨ ਹੁਕਮ ਤੇ ਸਾਰੇ ਨਿਹਾਲ ਹੋਏ ਗੁਣਾ ਗੁਰਾਂ ਦੇ ਸਭੇ ਹੀ ਗਾਉਣ ਲੱਗੇ ਇੱਕ ਕਵੀ ਅਸਾਡਾ ਆਇਆ ਹੀ ਨਹੀਂ ਸਤਿਗੁਰ ਮੁਖ ਚੋਂ ਬਚਨ ਸੁਣਾਉਣ ਲੱਗੇ
ਉਹ ਚੰਗਾ ਹੋਵੇ ਗੁਰ ਸੇਵਕ ਆਪ ਆ ਜੇ ਚੰਗਾ ਹੋਵੇ ਗੁਰ ਸੇਵਕ ਆਪ ਆ ਜੇ ਨਹੀਂ ਤਾਂ ਸਿੱਖਾਂ ਨੂੰ ਭੇਜ ਸਦਾਵਾਂਗਾ ਮੈਂ ਸਤਿਗੁਰ ਆਖਦੇ ਕਵੀਆਂ ਸਾਰਿਆਂ ਦਾ ਉਹ ਕੋਲ ਖੜ ਨਾਨਕ ਰਾਵਾਂਗਾ ਮੈਂ
ਖੁਦਾ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਸ਼ਾਇਰ ਸ਼ਾਹ ਹੁਸੈਨ ਉਹ ਬਹੁਤ ਖੂਬਸੂਰਤ ਲਿਖਦਾ ਹੈ ਕਹਿੰਦਾ ਨਮਾਣਿਆਂ ਦੀ ਰੱਬਾ ਰੱਬਾ ਹੋਈ ਤੇ ਭੱਠ ਪਈ ਤੇਰੀ ਚਿੱਟੀ ਚਾਦਰ ਚੰਗੀ ਫਕੀਰਾਂ ਦੀ ਲੋਈ ਕਹਿੰਦੇ ਦਰਗਾਹ ਵਿੱਚ ਸੋਈ ਸੁਹੇਲੀ ਜੋ ਖੁੱਲ ਨੱਚ ਖਲੋਈ ਤੇ ਕਹੇ ਹੁਸੈਨ ਫਕੀਰ ਨਮਾਣਾ ਤਾਂ ਦਰ ਲੈ ਸੇ ਟੋਈ ਕਹਿੰਦੇ ਜਿਹੜੇ ਖੁਦਾ ਦੇ ਰੰਗ ਦੇ ਵਿੱਚ ਰੰਗੇ ਜਾਂਦੇ ਨੇ ਵਾਰਾਂ ਤੇ ਵਧੀਕ ਦੇ ਵਿੱਚ ਇੱਕ ਪਾਠ ਆਉਂਦਾ ਹੈ ਸਾਹਿਬ ਕਹਿੰਦੇ ਰੱਤੇ ਸੇਈ ਜੇ ਮੁੱਖ ਨਾ ਮੋੜ ਆਨੇ ਜਿਨ੍ਹਾਂ ਸਿਝਾਤਾ ਸਾਈ ਕਹਿੰਦੇ ਪਰਮੇਸ਼ੁਰ ਦੇ ਰੰਗ ਦੇ ਵਿੱਚ ਰੰਗਿਆਂ ਹੋਇਆਂ ਦੀ ਗੱਲ ਆ ਤੇ ਸਤਸੰਗੀਓ ਜਿਹੜੇ ਰੰਗੇ ਹੋਏ ਸਨ ਉਹਨਾਂ 51 ਕਵੀਆਂ ਨੇ ਲੈਣ ਦੇ ਵਿੱਚ ਵਾਰੋ ਵਾਰੀ ਇਸ਼ਨਾਨ ਕਰ ਲਿਆ ਇਸ਼ਨਾਨ ਕਰਕੇ ਬਚਨ ਮੰਨਿਆ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਤੇ ਇੱਕ ਪਾਸੇ ਹੋ ਗਏ ਜਦੋਂ ਸਤਿਗੁਰੂ ਜੀ ਨੇ ਵੇਖਿਆ ਵੀ ਚੰਦਨ ਨਹੀਂ ਆਇਆ ਉਹਨੇ ਆ ਕੇ ਇਸ਼ਨਾਨ ਨਹੀਂ ਕੀਤਾ ਤੇ ਸਤਿਗੁਰ ਕਹਿੰਦੇ ਸਿੱਖਾਂ ਨੂੰ ਵੀ ਚੰਦਨ ਕਵੀ ਨਹੀਂ ਆਇਆ ਬਾਕੀ ਸਾਰੇ ਤੇ ਇਸ਼ਨਾਨ ਕਰ ਗਏ ਨੇ ਸਾਹਿਬ ਕਹਿੰਦੇ ਜਾਓ ਪਤਾ ਕਰੋ ਵੀ ਉਹ ਕਿਉਂ ਨਹੀਂ ਆਇਆ ਸਿੱਖਾਂ ਨੂੰ ਭੇਜਿਆ ਜਾ ਕੇ ਉਹਨਾਂ ਨੇ ਪੁੱਛਿਆ ਤੇ ਕਹਿੰਦਾ ਮੈਨੂੰ ਤਾਪ ਚੜਿਆ ਬੁਖਾਰ ਚੜਿਆ ਮੈਂ ਇਸ਼ਨਾਨ ਨਹੀਂ ਕਰ ਸਕਦਾ ਸਤਸੰਗੀਓ ਗੁਰੂ ਸਾਹਿਬ ਲਿਖਦੇ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਕਹਿੰਦੇ ਤਾਕ ਉਹ ਵਿਘਨ ਨਾ ਕੋਉ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ ਕਹਿੰਦੇ ਗੁਰੂ ਤਿੰਨਾਂ ਤਾਪਾਂ ਨੂੰ ਦੂਰ ਕਰ ਦਿੰਦਾ ਤਿੰਨਾਂ ਤਾਪਾਂ ਨੂੰ ਤਨ ਦੇ ਰੋਗਾਂ ਨੂੰ ਤੇ ਗੁਰੂ ਦੂਰ ਕਰਦਾ ਹੀ ਏ ਤੇ ਮਨ ਦੇ ਰੋਗਾਂ ਨੂੰ ਵੀ ਦੂਰ ਕਰਦਾ ਮਾਨਸਿਕ ਰੋਗ ਜਿਹੜੇ ਬੰਦੇ ਨੂੰ ਲੱਗੇ ਹੁੰਦੇ ਨੇ ਉਹਨਾਂ ਨੂੰ ਵੀ ਖਤਮ ਕਰ ਦਿੰਦਾ ਇਹ ਸਤਿਗੁਰੂ ਦੇ ਵਿੱਚ ਵੱਡੀ ਵਡਿਆਈ ਹੁੰਦੀ ਆ ਸਤਸੰਗੀਓ ਗੁਰੂ ਸਾਹਿਬ ਨੇ ਹੁਕਮ ਕੀਤਾ ਤੇ ਸਿੱਖ ਲੈਣ ਵਾਸਤੇ ਗਏ ਤੇ ਕਹਿੰਦਾ ਜੀ ਮੈਨੂੰ ਬੁਖਾਰ ਚੜਿਆ ਤਾਪ ਚੜਿਆ ਮੈਂ ਇਸ਼ਨਾਨ ਨਹੀਂ ਕਰ ਸਕਦਾ ਗੁਰੂ ਗੋਬਿੰਦ ਸਿੰਘ ਜੀ ਨੂੰ ਜਾ ਕੇ ਸਿੱਖਾਂ ਨੇ ਦੱਸਿਆ ਵੀ ਉਹ ਆ ਜਵਾਬ ਦਿੰਦਾ ਆ ਸਾਹਿਬ ਕਹਿੰਦੇ ਨੇ ਉਹਨੂੰ ਬੁਖਾਰ ਹਉਮੈ ਦਾ ਚੜਿਆ ਹੈ ਉਹਨੂੰ ਬੁਖਾਰ ਈਰਖਾ ਦਾ ਚੜਿਆ ਹੈ ਇਹ ਬੁਖਾਰ ਮੈਂ ਆਪਣੇ ਸਿੱਖਾਂ ਦੇ ਅੰਦਰ ਰਹਿਣ ਨਹੀਂ ਦੇਣਾ ਖਤਮ ਕਰ ਦੇਣਾ ਹੈ ਤੇ ਇਸੇ ਬੁਖਾਰ ਨੂੰ ਖਤਮ ਕਰਨ ਵਾਸਤੇ ਚੋਜ ਜਿਹੜਾ ਹੈ ਰਚਾਇਆ ਆ ਤੇ ਸਤਸੰਗੀਓ ਦੂਸਰੀ ਵਾਰ ਸਿੱਖਾਂ ਨੇ ਫਿਰ ਜਾ ਕੇ ਆਖਿਆ ਵੀ ਚੰਦਨਾ ਸਾਰੇ ਕਵੀਆਂ ਨੇ ਇਸ਼ਨਾਨ ਕਰ ਲਿਆ ਸਤਿਗੁਰੂ ਜੀ ਦਾ ਹੁਕਮ ਆ ਤੇ ਤੂੰ ਵੀ ਆ ਕੇ ਇਸ਼ਨਾਨ ਕਰ ਲੈ ਗੱਲ ਕਿਹੜੀ ਆ ਵੀ ਇਸ਼ਨਾਨ ਹੀ ਕਰਨਾ ਹੈ ਹੋਰ ਉੱਥੇ ਕੋਈ ਵੱਡੀ ਗੱਲ ਤੇ ਨਹੀਂ ਆ ਇਹ ਕਹਿੰਦਾ ਨਹੀਂ ਮੈਂ ਨਹੀਂ ਕਰ ਸਕਦਾ ਮੇਰਾ ਸਰੀਰ ਨਹੀਂ ਠੀਕ ਉਹਨਾਂ ਗੁਰੂ ਸਾਹਿਬਾਨ ਨੂੰ ਜਾ ਕੇ ਆਖਿਆ ਸਤਿਗੁਰੂ ਜੀ ਨੇ ਹੁਣ ਸਖਤੀ ਨਾਲ ਥੋੜਾ ਜਿਹਾ ਹੁਕਮ ਕੀਤਾ ਵੀ ਉਹਨੂੰ ਲੈ ਕੇ ਆਓ ਜਿਵੇਂ ਵੀ ਆਉਂਦਾ ਤੇ ਸਤਸੰਗੀਓ ਸਿੱਖਾਂ ਨੇ ਫਿਰ ਉਹਨੂੰ ਲੈ ਆਉਂਦਾ ਉਸ ਜਗ੍ਹਾ ਦੇ ਉੱਤੇ ਜਿੱਥੇ ਇਸ਼ਨਾਨ ਕਰਾਉਂਦੇ ਪਏ ਸਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੇ ਕਹਿੰਦੇ ਕਬੀਰ ਗਰਬ ਨਾ ਕੀਜੀਐ ਉੱਚਾ ਦੇਖ ਆਵਾਸ ਤੇ ਆਜ ਕਾਲ ਭੋਏ ਲੇਟਣਾ ਉੱਪਰ ਜਾਮੈ ਕਾਸ ਕਬੀਰ ਸਾਹਿਬ ਕਹਿੰਦੇ ਆ ਵੀ ਆਪਣੇ ਉੱਚੇਪਣ ਦੇ ਉੱਤੇ ਮਨੁੱਖ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ, ਆਪਣੇ ਗੁਣ ਦੇ ਉੱਤੇ ਮਨੁੱਖ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ, ਆਪਣੀ ਸੁੰਦਰਤਾ ਦੇ ਉੱਤੇ ਮਨੁੱਖ ਨੂੰ ਹੰਕਾਰ ਨਹੀਂ ਚਾਹੀਦਾ ਕਰਨਾ। ਕਿਉਂ? ਕਿਉਂਕਿ ਅੱਜ ਕੱਲ ਭੋਏ ਲੇਟਣਾ, ਅੱਜ ਜਾਂ ਕੱਲ ਧਰਤੀ ਦੇ ਉੱਤੇ ਲੇਟਣਾ ਤੇ ਸਦਾ ਵਾਸਤੇ ਲੇਟ ਜਾਣਾ, ਇੱਕ ਦਿਨ ਮੁੜ ਕੇ ਕਿਸੇ ਨੇ ਜਗਾਉਣਾ ਨਹੀਂ ਤੇ ਨਾ ਜਾਗਣਾ। ਅੱਜ ਕੱਲ ਭੋਏ ਲੇਟਣਾ ਤੇ ਉੱਪਰ ਜਾਵੇ ਘਾਸ, ਜਿਸ ਜਗ੍ਹਾ ਦੇ ਉੱਤੇ ਅੰਤਿਮ ਸੰਸਕਾਰ ਹੋਣਾ ਉੱਥੇ ਕਹਿੰਦੇ ਘਾਹ ਉੱਗ ਪੈਣਾ, ਘਾਹ ਉਸ ਜਗ੍ਹਾ ਦੇ ਉੱਤੇ। ਇਸ ਕਰਕੇ ਆ ਮਨੁੱਖ ਖਾਕ ਦੇ ਵਿੱਚੋਂ ਹੀ ਪੈਦਾ ਹੋਇਆ ਤੇ ਖਾਕ ਚ ਹੀ ਸਮਾ ਜਾਣਾ, ਹੰਕਾਰ ਨਾ ਕਰ, ਕੀਤੀ ਦੇ ਉੱਤੇ ਹੰਕਾਰ ਨਾ ਕਰ। ਸੋ ਸਤਸੰਗੀ ਉਹ ਚੰਦਨ ਕਵੀ ਜਿਹੜਾ ਸੀ ਇਹ ਹੰਕਾਰ ਦੇ ਨਾਲ ਲਬਾ ਲਬ ਭਰਿਆ ਹੋਇਆ ਸੀ, ਗੁਰੂ ਸਾਹਿਬ ਦੇ ਕੋਲ ਆਇਆ। ਸਾਹਿਬ ਕਹਿੰਦੇ ਇਸ਼ਨਾਨ ਕਰ, ਕਹਿੰਦਾ ਜੀ ਕੋਈ ਸਰੀਰ ਠੀਕ ਨਹੀਂ ਹੈ। ਗੁਰੂ ਸਾਹਿਬ ਕਹਿੰਦੇ ਨੇ ਤੇਰਾ ਸਰੀਰ ਠੀਕ ਹੋ ਜਾਊਗਾ, ਤੂੰ ਇਸ਼ਨਾਨ ਕਰ। ਸਤਸੰਗੀ ਉਹ ਕੋਲ ਸਿੱਖ ਲਾਗੇ ਖੜੇ ਸੀ, ਉਹਨਾਂ ਨੇ ਫੜਕੇ ਦੇ ਕੱਪੜੇ ਉਤਾਰੇ, ਜਾਂ ਵੇਖਿਆ ਪੱਟ ਦੇ ਉੱਤੇ ਉਹ ਸਵਈਆ ਲਿਖਿਆ ਹੋਇਆ, ਜਿਹੜੇ ਸਵਈਏ ਦੇ ਉੱਤੇ ਇਹਨੂੰ ਮਾਣ ਹੋ ਗਿਆ। ਗੁਰੂ ਸਾਹਿਬ ਕਹਿੰਦੇ ਚੰਦਨਾ ਇਸ ਕਰਕੇ ਇਸ਼ਨਾਨ ਨਹੀਂ ਸਾ ਕਰਦਾ, ਆਹ ਕਵਿਤਾ ਤੇਰੇ ਤਨ ਦੇ ਉੱਤੇ ਲਿਖੀ ਹੋਈ ਹੈ ਵੀ ਇਹ ਕਿਤੇ ਪ੍ਰਗਟ ਨਾ ਹੋ ਜਾਏ, ਤੇਰਾ ਪਾਪ ਨਾ ਕਿਤੇ ਪ੍ਰਗਟ ਹੋ ਜਾਏ। ਸਤਸੰਗੀ ਉਹ ਇਹਦੇ ਖਾਨੇ ਹੋ ਗਈ, ਪੈਰਾਂ ਥੱਲਿਓ ਜ਼ਮੀਨ ਖਿਸਕ ਗਈ, ਸਰੀਰ ਕੰਬਣ ਲੱਗ ਗਿਆ ਪੂਰੇ ਸਤਿਗੁਰੂ ਦੇ ਅੱਗੇ ਖਲੋ ਕੇ, ਤੇ ਸਤਸੰਗੀ ਉਹ ਨੇਤਰ ਨੀਵੇਂ ਹੋ ਗਏ, ਇਹ ਬੋਲਣ ਜੋਗਾ ਨਾ ਕੁਝ ਰਿਹਾ। ਤੇ ਗੁਰੂ ਸਾਹਿਬ ਕਹਿੰਦੇ ਚੰਦਨਾ ਉਹ ਆਹ ਕਵਿਤਾ ਜਿਹਦੇ ਉੱਤੇ ਤੂੰ ਹੰਕਾਰ ਕਰਦਾ, ਇਹੋ ਜਿਹੀ ਕਵਿਤਾ ਤੇ ਮੇਰੇ ਘਰ ਦੇ ਘਾਈ ਸਿੱਖ ਲਿਖ ਲੈਂਦੇ ਆ, ਘੋੜਿਆਂ ਦੀ ਸੇਵਾ ਕਰਨ ਵਾਲੇ, ਉਹ ਲਿਦ ਚੁੱਕਣ ਵਾਲੇ ਸਿੱਖ, ਝਾੜੂ ਮਾਰਨ ਵਾਲੇ ਸਿੱਖ ਜਿਹੜੇ ਨੇ ਉਹ ਇਹੋ ਜਿਹੀਆਂ ਕਵਿਤਾ ਦੀ ਆਚਾਰਨਾ ਕਰ ਦਿੰਦੇ ਆ, ਉਹ ਤੈਨੂੰ ਹੰਕਾਰ ਹੋ ਗਿਆ ਵੀ ਇਹੋ ਜਿਹੀ ਕੋਈ ਕਵਿਤਾ ਨਹੀਂ ਲੈ ਸਕਦਾ। ਸਤਸੰਗੀ ਉਹ ਧੰਨਾ ਸਿੰਘ ਸੀ, ਇੱਕ ਬਹੁਤ ਸ਼ਰਧਾਵਾਨ ਸਿੱਖ, ਉਹ ਘੋੜਿਆਂ ਦੀ ਸੇਵਾ ਕਰਦਾ। ਗੁਰੂ ਸਾਹਿਬ ਨੇ ਉਹਨੂੰ ਆਵਾਜ਼ ਮਾਰ ਲਈ, ਸਾਹਿਬ ਕਹਿੰਦੇ ਧੰਨਾ ਸਿਆਂ ਸਾਡੀ ਗੱਲ ਸੁਣ। ਧੰਨਾ ਸਿੰਘ ਕੋਲ ਆ ਗਿਆ, ਗੁਰੂ ਸਾਹਿਬ ਕਹਿੰਦੇ ਧੰਨਾ ਸਿਆਂ ਚੰਦਨ ਕਵੀ ਨੇ ਇੱਕ ਸਵਈਆ ਲਿਖਿਆ ਤੇ ਇਹਦੇ ਮਨ ਦੇ ਵਿੱਚ ਹੰਕਾਰ ਆ ਗਿਆ ਵੀ ਮੇਰੇ ਵਰਗੀ ਕੋਈ ਕਵਿਤਾ ਨਹੀਂ ਲਿਖ ਸਕਦਾ, ਇਹਦੀ ਕਵਿਤਾ ਦਾ ਅਰਥ ਕਰ, ਇਹਨੂੰ ਅਰਥ ਕਰਨਾ ਵੀ ਨਹੀਂ ਆਇਆ ਤੇ ਤੂੰ ਇਹਦੀ ਕਵਿਤਾ ਦਾ ਅਰਥ ਕਰ, ਤੇ ਇੱਕ ਕਵਿਤਾ ਇਹਨੂੰ ਆਪਣੇ ਕੋਲੋਂ ਲਿਖ ਕੇ ਸੁਣਾ ਵੀ ਕਵਿਤਾ ਜਿਹੜੀ ਆ ਕਿਵੇਂ ਲਿਖੀ ਜਾਂਦੀ ਤੇ ਕੀ ਕਵਿਤਾ ਦਾ ਮੁਖਾਰ ਹੁੰਦਾ, ਕੀ ਕਵਿਤਾ ਦੀ ਸਥਾਈ ਹੁੰਦੀ ਆ, ਕੀ ਕਵਿਤਾ ਦਾ ਅੰਤਰਾ ਹੁੰਦਾ। ਕਵੀਸ਼ਰੀ ਦੇ ਵਿੱਚ ਅਨੇਕਾਂ ਛੰਦ ਹੁੰਦੇ ਆ, ਕੋਰੜਾ, ਦੁਤਾਰਾ, ਝੋਕ, ਬਹੁਤ ਸਾਰੇ ਛੰਦ ਆ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ ਸਤਸੰਗੀਓ, ਪਰ ਇਹ ਸਵਈਆ ਸਵਈਆ ਚਾਲ ਦਸਮ ਗ੍ਰੰਥ ਦੇ ਵਿੱਚ ਸਵਈਏ ਬਹੁਤ ਆ, ਹੋਰ ਵੀ ਕਈਆਂ ਬਾਣੀਆਂ ਦੇ ਵਿੱਚ ਵੀ ਸਵਈਏ ਜਿਹੜੇ ਨੇ ਉਹ ਦਰਜ ਕੀਤੇ ਗੁਰੂ ਸਾਹਿਬ ਨੇ। ਸੋ ਸਤਸੰਗੀਓ ਇਹਨੇ ਜਿਹੜਾ ਸਵਈਆ ਲਿਖਿਆ ਸੀ ਨਾ, ਉਹ ਸਵਈਏ ਦੇ ਬੋਲ ਕੁਝ ਇਸ ਤਰ੍ਹਾਂ ਸਨ। ਸੂਰਜ ਪ੍ਰਕਾਸ਼ ਦਾ ਕਰਤਾ ਲਿਖਦਾ, ਕਹਿੰਦੇ ਨਵ ਸਾਤ ਪੀਏ, ਨਵ ਸਾਤ ਤੀਏ, ਨਵ ਸਾਤ ਕੀਏ, ਨਵ ਸਾਤ ਪਿਆਏ, ਨਵ ਸਾਤ ਰਚੇ, ਨਵ ਸਾਤ ਬਧੇ, ਨਵ ਸਾਤ ਪਿਆਦੇ, ਦਾਇਕ ਪਾਏ, ਜੀਤ ਕਲਾ ਨਵ ਸਾਤਨ ਕੀ, ਨਵ ਸਾਤਨ ਕੇ ਮੁਖੀ ਅੰਚਲ ਛਾਏ, ਮਾਨੋ ਮੇਘ ਕੇ ਮੰਡਣ ਮੇ ਕਵੀ ਚੰਦਨ ਚੰਦ ਕਲੇਵਰ ਛਾਏ। ਇਹ ਸੀ ਉਹ ਸਵਈਆ, ਤੇ ਉਹਦਾ ਅਰਥ ਕੀਤਾ, ਅਰਥ ਜਿਹੜਾ ਹੈ ਵੀ ਨਵ ਤੇ ਸੱਤ, ਨੌ ਤੇ ਸੱਤ, ਸੋਲਾਂ, ਸੋਲਾਂ ਪ੍ਰਕਾਰ ਦੇ ਇਸਤਰੀ ਨੇ ਸ਼ਿੰਗਾਰ ਕੀਤੇ, ਇਹ ਤਾਦਕ ਵਿਆਖਿਆ ਦੀ ਲੰਮੀ ਹੈ। ਸੋ ਸਾਰੀ ਗੱਲ ਆਪਾਂ ਵਿੱਚ ਲੈ ਲਈਏ ਵੀ ਸੋਲਾਂ ਪ੍ਰਕਾਰ ਦੀ ਉਹਨਾਂ ਨੇ ਜਿਹੜੀ ਸੀ ਪਿਆਦੇ ਜਿਹੜੇ ਖੇਡਣ ਵਾਸਤੇ ਰੱਖੇ, ਜਿਹਨੂੰ ਆਪਾਂ ਕਈ ਵਾਰੀ ਪਿੰਡਾਂ 'ਚ ਬੱਚੇ ਜਿਹੜੇ ਬਾਰਾਂ ਟਹਿਣੀ ਵੀ ਖੇਡਦੇ ਆ, ਉਹਦੇ ਪਾਸੇ ਇੱਕ ਪਾਸੇ ਪਿਆਦੇ ਰੱਖੇ ਜਾਂਦੇ ਆ, ਦੂਸਰੇ ਪਾਸੇ ਪਿਆਦੇ ਰੱਖੇ ਜਾਂਦੇ ਨੇ। ਉਹ ਖੇਡ ਖੇਡੀ ਤੇ ਉਹਦੇ ਘਰ ਵਾਲੇ ਨੇ, ਇਸਤਰੀ ਦੇ ਘਰ ਵਾਲੇ ਨੇ ਪ੍ਰਦੇਸ਼ ਦੇ ਵਿੱਚੋਂ ਵਾਪਸ ਆਉਣਾ ਸੀ ਤੇ ਉਹਨੂੰ ਖੁਸ਼ੀ ਸੀ, ਉਹਨੇ ਸੋਲਾਂ ਪ੍ਰਕਾਰ ਦੇ ਗਾਣੇ ਹੱਥਾਂ ਤੇ ਬੱਧੇ, ਖੁਸ਼ੀ ਕੀਤੀ ਵੀ ਮੇਰਾ ਘਰ ਵਾਲਾ ਪ੍ਰਦੇਸ਼ ਦੇ ਵਿੱਚੋਂ ਆਊਗਾ, ਤੇ ਉਹਨਾਂ ਦੋਵਾਂ ਨੇ ਖੇਡ ਖੇਡੀ। ਉਹ ਜਦੋਂ ਖੇਡ ਖੇਡੀ ਤੇ ਇਸਤਰੀ ਜਿੱਤ ਗਈ ਤੇ ਘਰ ਵਾਲਾ ਉਹਦਾ ਹਾਰ ਗਿਆ, ਤੇ ਇਸਤਰੀ ਨੇ ਸ਼ਰਮਾ ਕੇ ਆਪਣੇ ਜਿਹੜਾ ਮੁੱਖ ਸੀ ਉਹ ਦੋਵਾਂ ਹੱਥਾਂ ਦੇ ਨਾਲ ਢੱਕ ਲਿਆ, ਤੇ ਉੱਥੇ ਕਵੀ ਕਹਿੰਦਾ ਮਾਨੋ ਮੇਘ ਕੇ ਮੰਡਲ ਮੈਂ ਕਵੀ ਚੰਦਨ ਚੰਦ ਕਲੇਵਰ ਛਾਏ। ਉਹ ਇਸਤਰੀ ਜਿਹੜਾ ਵੀ ਜਿਹੜਾ ਚੰਦਰਮਾ ਉਹ ਇਸਤਰੀ ਦਾ ਰੂਪ ਦੇਖ ਕੇ ਸ਼ਰਮਾਉਂਦਾ ਸੀ। ਸਤਸੰਗੀਓ ਇਹ ਉਹਨੇ ਅਰਥ ਕਰ ਦਿੱਤਾ। ਗੁਰੂ ਸਾਹਿਬ ਕਹਿੰਦੇ ਧੰਨਾ ਸਿਆ ਹੁਣ ਇੱਕ ਸਵਈਆ ਤੂੰ ਲਿਖ। ਉਹਨੇ ਸਵਈਆ ਲਿਖਿਆ ਤੀਆ ਮਰੇ ਪੀਆ ਕੇ ਪਰਸੇ, ਇਹਦਾ ਵਿਸ਼ਰਾਮ ਜਿਹੜਾ ਵਾ ਉਹ ਲੱਗਣਾ ਕਬਹੂ ਨਾ, ਤੀਆ ਮਰੇ ਪੀਆ ਕੇ ਪਰਸੇ ਕਬਹੂ ਨਾ, ਮਰੇ ਪਰਦੇਸ ਸਦਾਏ, ਮੀਨ ਮਰੇ ਜਲ ਕੇ ਪਰਸੇ ਕਬਹੂ ਨਾ, ਕਈ ਇਹਦਾ ਵਿਸ਼ਰਾਮ ਪਿੱਛੇ ਲਾ ਦਿੰਦੇ ਆ, ਉਹ ਗਲਤ ਹੋ ਜਾਂਦਾ। ਮੀਨ ਮਰੇ ਜਲ ਕੇ ਪਰਸੇ ਕਬਹੂ ਨਾ, ਮਰੇ ਪਰ ਪਾਵਕ ਪਾਏ। ਫੀਲ ਮਰੇ ਮਧ ਕੇ ਪਰਸੇ ਕਬਹੂ ਨਾ, ਮਰੇ ਤਨ ਤਾਪ ਕੇ ਆਏ। ਤੇ ਕਹਿੰਦੇ ਗੋਜ ਕੀ ਬਾਤ ਕਹੀ, ਦਿਜ ਰਾਜ ਕੋ ਵਿਚਾਰ ਸਕੇ ਨਾ ਬਿਨਾਂ ਚਿਤ ਲਾਏ। ਤੇ ਇਹਦਾ ਵੀ ਸਵਈਏ ਦਾ ਅਰਥ ਕਰ ਦਿੱਤਾ ਧੰਨਾ ਸਿੰਘ ਨੇ, ਲਿਖ ਕੇ ਉਚਾਰਨ ਕਰ ਦਿੱਤਾ। ਚੰਦਨ ਦੀਆਂ ਅੱਖਾਂ ਨੀਵੀਆਂ ਹੋਈਆਂ, ਗਰਦਨ ਝੁੱਕ ਗਈ, ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਡਿੱਗ ਪਿਆ। ਕਹਿਣ ਲੱਗਾ, ਸੱਚੇ ਪਾਤਸ਼ਾਹ ਗਲਤੀ ਬੜੀ ਵੱਡੀ ਆ, ਬਖਸ਼ਣ ਯੋਗ ਤੇ ਨਹੀਂ ਆ। ਹਰ ਜੀਓ ਨਮਾਣਿਆ ਤੂੰ ਮਾਣ, ਨਚੀਜਿਆਂ ਚੀਜ਼ ਕਰੇ ਮੇਰਾ ਗੋਵਿੰਦ, ਤੇਰੀ ਕੁਦਰਤ ਕਉ ਕੁਰਬਾਨ। ਕਹਿੰਦੇ ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੇ ਤੇ ਕਰ ਉਪਦੇਸ਼, ਝਿੜਕੇ ਬਹੁ ਭਾਤੀ ਬਹੁੜ ਪਿਤਾ ਗਲ ਲਾਵੇ, ਤੇ ਪਿਛਲੇ ਔਗਣ ਬਖਸ਼ਦਾ ਹੈ ਪ੍ਰਭ ਆਗੇ ਮਾਰਗ ਪਾਵੇ। ਕਹਿੰਦੇ ਪਿਛਲੇ ਸਾਰੇ ਗਨਾਹ ਬਖਸ਼ ਕੇ ਨਾ, ਤੇ ਗੁਰੂ ਆਪਣੇ ਸਿੱਖ ਨੂੰ ਫੇਰ ਅੱਗੇ ਤੋਂ ਮਾਰਗ ਦੇ ਉੱਤੇ ਤੋਰ ਦਿੰਦਾ ਹੈ, ਤੇ ਆਪਣੇ ਚਰਨਾਂ ਦੇ ਨਾਲ ਜੋੜ ਲੈਂਦਾ ਹੈ, ਚਰਨਾਂ ਦੇ ਨਾਲ ਲਾ ਲੈਂਦਾ ਹੈ। ਸਤ ਸੰਗੀਓ, ਗੁਰੂ ਸਾਹਿਬ ਕਹਿੰਦੇ ਚੰਦਨਾ, ਇਹ ਗੁਰੂ ਘਰ ਦੇ ਵਿੱਚ ਸਾਰਿਆਂ ਵਾਸਤੇ ਦਰਵਾਜ਼ੇ ਖੁੱਲੇ ਨੇ, ਹਿੰਦੂ ਮੁਸਲਮ ਸਿੱਖ ਈਸਾਈ ਕੋਈ ਵੀ ਇੱਥੇ ਆ ਜਾ ਸਕਦਾ, ਪਰ ਇੱਥੇ ਜਿਹੜੀ ਵੀ ਕੋਈ ਭਾਵਨਾ ਲੈ ਕੇ ਆਉਂਦਾ ਉਹ ਭਾਵਨਾ ਪੂਰੀ ਹੁੰਦੀ ਏ। ਜੇ ਕੋਈ ਨਿਉਂ ਕੇ ਨਿਮਰਤਾ ਦੇ ਨਾਲ ਇੱਥੇ ਆਉਂਦਾ ਤੇ ਉਹਨੂੰ ਉਸ ਤਰ੍ਹਾਂ ਦਾ ਫਲ ਮਿਲਦਾ, ਜੇ ਕੋਈ ਧੌਣ ਨੂੰ ਅਕੜਾ ਕੇ ਆਉਂਦਾ ਤੇ ਉਹਨੂੰ ਉਸ ਤਰ੍ਹਾਂ ਦਾ ਫਲ ਮਿਲ ਜਾਂਦਾ। ਤੇ ਚੰਦਨ, ਅੱਜ ਤੋਂ ਬਾਅਦ ਚ ਆਪਾਂ ਹੰਕਾਰ ਨਹੀਂ ਕਰਨਾ ਕੀਤੀ ਦੇ ਉੱਤੇ। ਗੁਰੂ ਸਾਹਿਬ ਇਹਨੂੰ ਉਪਦੇਸ਼ ਦਿੰਦੇ ਆ, ਅਗਲੀ ਕਵਿਤਾ ਦੇ ਵਿੱਚ ਸਰਵਣ ਕਰੋ, ਇਉਂ ਬੇਨਤੀ ਕੀਤੀ ਜਾ ਰਹੀ।
ਸਤਿਗੁਰ ਸੱਚੇ ਪਾਤਸ਼ਾਹ ਜੀ ਬਚਨਾ ਸੁਣਾਏ, ਕਿਹੜੀ ਗੱਲੋਂ ਕਵੀ ਜੀ ਨੇ ਮਨ ਕਬਾਰਾਏ, ਕਿਹੜੀ ਗੱਲੋਂ ਕਵੀ ਜੀ ਨੇ ਮਨ ਕਬਾਰਾਏ।
ਓ ਰੱਬ ਕਦੇ ਨਾ ਭੁੱਲੀਏ, ਰੱਬ ਕੋਲੋਂ ਡਰੀਏ, ਸਤਿਗੁਰ ਆਖਣ ਚੰਦਨਾ ਹੰਕਾਰ ਨਾ ਕਰੀਏ, ਸਤਿਗੁਰ ਆਖਣ ਚੰਦਨਾ ਹੰਕਾਰ ਨਾ ਕਰੀਏ।
ਓ ਤੇਰੇ ਮਨ ਵਿੱਚ ਮਾਨਸੀ ਗੱਲ ਸੁਣ ਲੈ ਭਾਈ, ਓ ਤੇਰੇ ਵਰਗੇ ਕਾਵ ਨੂੰ ਲਿਖ ਦੇਵਣਾ ਕਾਹੀ, ਓ ਤੇਰੇ ਵਰਗੇ ਕਾਵ ਨੂੰ ਲਿਖ ਦੇਵਣਾ ਕਾਹੀ।
ਓ ਉੱਚਾ ਮਨ ਨੂੰ ਰੱਖ ਕੇ ਹਰ ਥਾਂ ਹੀ ਹਰੀਏ, ਸਤਿਗੁਰੇ ਆਖਣ ਚੰਦਨਾ ਹੰਕਾਰ ਨਾ ਕਰੀਏ, ਸਤਿਗੁਰੇ ਆਖਣ ਚੰਦਨਾ ਹੰਕਾਰ ਨਾ ਕਰੀਏ।
ਓ ਬੈਤੁਕ ਬਿਤ ਤੇ ਦੋਹਰੇ ਸਭ ਕਵੀ ਹੀ ਉਚਾਰਨਾ, ਉਹ ਅਣ ਸੁਣਾਵਣ ਅਸਾਨੂੰ ਤੇ ਤੀਰ ਤਰਾਵਣ, ਉਹ ਅਣ ਸੁਣਾਵਣ ਅਸਾਨੂੰ ਤੇ ਤੀਰ ਤਰਾਵਣਾ।
ਉਹ ਤੇਰਾ ਮਨ ਹੈ ਲਾਲ ਜੀ, ਹੈ ਲਾਲਚੀ ਇਹ ਗੱਲ ਨਾ ਜਰੀਏ, ਸਤਿਗੁਰੇ ਆਖਣ ਚੰਦਨਾ ਹੰਕਾਰ ਨਾ ਕਰੀਏ, ਸਤਿਗੁਰੇ ਆਖਣ ਚੰਦਨਾ ਹੰਕਾਰ ਨਾ ਕਰੀਏ।
ਓ ਤੰਨਾ ਸਿੰਘ ਨੂੰ ਗੁਰਾਂ ਨੇ ਸੀ ਕੋਲ ਬੁਲਾਇਆ, ਉਹਦੀ ਕਿਰਪਾ ਨਾਲ ਸੀ ਉਸ ਕਾਵ ਸੁਣਾਇਆ, ਉਹ ਉਸ ਦੀ ਕਿਰਪਾ ਨਾਲ ਸੀ ਉਸ ਕਾਵ ਸੁਣਾਇਆ।
ਓ ਗੁਰ ਦੇ ਚਰਨੀ ਲੱਗਿਆ, ਗੁਰ ਦੇ ਚਰਨੀ ਲੱਗਿਆ, ਪਵ ਜਲ ਚੋਂ ਤਰੀਏ, ਸਤਿਗੁਰੇ ਆਖਣ ਚੰਦਨਾ ਹੰਕਾਰ ਨਾ ਕਰੀਏ, ਸਤਿਗੁਰੇ ਆਖਣ ਚੰਦਨਾ ਹੰਕਾਰ ਨਾ ਕਰੀਏ।
ਉਹ ਚਰਨੀ ਡਿੱਗਿਆ ਗੁਰਾਂ ਦੇ, ਉਹ ਚਰਨੀ ਡਿੱਗਿਆ ਗੁਰਾਂ ਦੇ ਤੇ ਪੁੱਲਾਂ ਬਖਸ਼ਾਵੇ, ओ चंदन तेरा हो गया यूं आख सुनावे जी चंदन तेरा हो गया यूं आख सुनावे
ओ गुर सेवक सिंह गुराओ दे ਸੇਵਕ ਸਿੰਘ ਗੁਰਾਂ ਦੇ ਚਰਨੀ ਸਿਰ ਧਰੀਏ ਸਤ ਗੁਰੇ ਆਖਣ ਚੰਦਨਾ ਹੰਕਾਰ ਨਾ ਕਰੀਏ ਸਤ ਗੁਰੇ ਆਖਣ ਚੰਦਨਾ ਹੰਕਾਰ ਨਾ ਕਰੀਏ
ਸਤਿਗੁਰਾਂ ਨੇ ਸਾਦੇ ਉਪਦੇਸ਼ ਦਿੱਤਾ ਤੇ ਇਹਦਾ ਜਿਹੜਾ ਹੰਕਾਰ ਸੀ ਉਹ ਮਨ ਦੇ ਵਿੱਚੋਂ ਨਿਕਲ ਗਿਆ ਤੇ ਮਨ ਸਾਫ਼ ਹੋ ਗਿਆ। ਗਰੀਬ ਨਵਾਜ਼ ਜੀ ਨੂੰ ਅਰਜ਼ ਕੀਤੀ, ਕਹਿੰਦਾ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਦੀ ਮੌਜ ਚਾਹੀਦੀ ਏ, ਚਰਨ ਕਮਲ ਕੀ ਮੌਜ ਮਹਿ ਰਹੋ ਅੰਤ ਅਰਿਆਦ। ਸਭ ਗੱਜ ਕੇ ਆਖੋ ਧੰਨ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ। ਥਾਈਲੈਂਡ ਬੈਂਕੋਕ ਦੀ ਸਾਖੀ ਏ, ਉੱਥੋਂ ਦੇ ਇੱਕ ਬਹੁਤ ਮਸ਼ਹੂਰ ਕਵੀ ਹੋਏ ਨੇ ਇੰਦਰ ਦਮਨ ਸਿੰਘ ਬੈਂਕੋਕ, ਉਹਨਾਂ ਨੇ ਬਹੁਤ ਵਧੀਆ ਕਵਿਤਾਵਾਂ ਦੀ ਸਿਰਜਣਾ ਕੀਤੀ ਹੈ, ਬਹੁਤ ਵਧੀਆ ਉਹਨਾਂ ਦੀਆਂ ਰਚਨਾਵਾਂ ਨੇ। ਉਹਨਾਂ ਦੇ ਪਰਿਵਾਰ ਦੇ ਵਿੱਚੋਂ ਸਾਨੂੰ ਸਾਖੀ ਸੁਣਾਈ ਉਹਨਾਂ ਦੇ ਪਰਿਵਾਰ ਨੇ ਕਿ ਇੱਕ ਵਾਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਇੱਥੇ ਆਏ, ਸੋਏ ਸੋ ਗੁਰਦੁਆਰੇ ਦੇ ਵਿੱਚ ਕਵੀ ਦਰਬਾਰ ਹੋਇਆ। ਬਹੁਤ ਸਾਰੇ ਕਵੀਆਂ ਨੇ ਬੜੀ ਮਿਹਨਤ ਕਰਕੇ ਸਤਿਗੁਰਾਂ ਦੇ ਆਉਣ ਤੋਂ ਪਹਿਲਾਂ ਹੀ ਕਵਿਤਾਵਾਂ ਸਿਰਜਣੀਆਂ ਸ਼ੁਰੂ ਕਰਤੀਆਂ। ਵੀ ਮਨ ਦੇ ਵਿੱਚ ਇਹ ਗੱਲ ਆਈ ਵੀ ਸਾਨੂੰ ਸ਼ਾਬਾਸ਼ ਮਿਲੇਗੀ, ਸਾਨੂੰ ਸ਼ਾਬਾਸ਼ ਮਿਲੇਗੀ, ਵੀ ਬੜੀ ਵਧੀਆ ਕਵਿਤਾ ਦੀ ਉਚਾਰਨ ਕੀਤੀ ਜਾਵੇ। ਗੁਰੂ ਨੂੰ ਪਤਾ ਹੁੰਦਾ ਸਾਰੀ ਗੱਲ ਦਾ, ਤੇ ਇੰਦਰ ਦਮਨ ਸਿੰਘ ਦੇ ਪਰਿਵਾਰ ਦੇ ਵਿੱਚ ਸਾਨੂੰ ਦੱਸਿਆ ਸੱਜਣਾ ਨੇ, ਉਹਨਾਂ ਨੇ ਆਖਿਆ ਵੀ ਇੱਕ ਸਾਡੇ ਇੱਥੇ ਬਜ਼ੁਰਗ ਸੀ, ਉਹਦਾ ਮੈਨੂੰ ਨਾਂ ਵਿਸਰ ਗਿਆ, ਕਹਿੰਦੇ ਉਹਨੇ ਸਹਿਜ ਸੁਭਾਅ ਹੀ ਕਵਿਤਾ ਲਿਖੀ ਜਦੋਂ ਸਤਿਗੁਰੂ ਪ੍ਰਤਾਪ ਸਿੰਘ ਜੀ ਆ ਕੇ ਆਸਣ ਦੇ ਉੱਤੇ ਬਿਰਾਜਮਾਨ ਹੋ ਗਏ, ਤੇ ਉੱਥੇ ਬੈਠਿਆਂ ਬੈਠਿਆਂ ਹੀ ਉਹਨੇ ਕਵਿਤਾ ਲਿਖੀ ਸਹਿ ਸੁਭਾਈ। ਤੇ ਕਈਆਂ ਨੇ ਦੋ ਦੋ ਮਹੀਨੇ ਪਹਿਲਾਂ ਹੀ ਤਿਆਰੀ ਕੀਤੀ ਸੀ ਵੀ ਸਾਗਰਾਂ ਦੀ ਹਜ਼ੂਰੀ ਦੇ ਵਿੱਚ ਕਵਿਤਾ ਸੁਣਾਉਣੀ ਹੈ ਤੇ ਸਾਨੂੰ ਖੁਸ਼ੀਆਂ ਮਿਲਣਗੀਆਂ। ਉਹਨੇ ਉੱਥੇ ਬੈਠੇ ਬੈਠੇ ਨਹੀਂ, ਦੋ ਚਾਰ ਪੈਰੇ ਕਵਿਤਾ ਦੇ ਬਣਾ ਲਏ। ਜਦੋਂ ਸਾਰੇ ਕਵੀਆਂ ਨੇ ਕਵਿਤਾਵਾਂ ਸੁਣਾ ਲਈਆਂ ਤੇ ਉਹ ਕਵੀ ਨੇ ਉੱਠ ਕੇ ਕਵਿਤਾ ਸੁਣਾਈ, ਤੇ ਸਤਸੰਗੀਓ ਪਹਿਲੇ ਨੰਬਰ ਦਾ ਨਾਮ ਜਿਹੜਾ ਸੀ ਨਾ ਉਹ ਫਿਰ ਸੰਤ ਦੱਸਦੇ ਨੇ ਵੀ ਇਹ ਕਿਸੇ ਹੋਰ ਕਵੀ ਦਾ ਉਹਨਾਂ ਨੇ ਅਨਾਊਂਸਮੈਂਟ ਕਰ ਦਿੱਤੀ, ਦੂਸਰੇ ਨੰਬਰ ਦੇ ਕਵੀ ਦੀ ਕਿਸੇ ਹੋਰ ਦੀ ਅਨਾਊਂਸਮੈਂਟ ਕਰ ਦਿੱਤੀ, ਫਸਟ ਸੈਕਿੰਡ ਤੇ ਥਰਡ ਤਿੰਨ ਪੁਜੀਸ਼ਨਾਂ ਜਿਹੜੀਆਂ ਸੀ ਉਹਨਾਂ ਨੇ ਕੱਢੀਆਂ। ਤੇ ਜਦੋਂ ਇਹ ਤਿੰਨ ਪੁਜੀਸ਼ਨਾਂ ਅਨਾਊਂਸਮੈਂਟ ਹੋ ਗਈਆਂ ਮੈਕ ਦੇ ਵਿੱਚ ਅਨਾਊਂਸਰ ਨੇ ਅਨਾਊਂਸਮੈਂਟ ਕਰ ਦਿੱਤੀ, ਤੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ਼ਾਰਾ ਕਰਕੇ ਉਸ ਅਨਾਊਂਸਰ ਨੂੰ ਰੋਕ ਕੇ ਆਖਿਆ ਵੀ ਪਹਿਲਾ ਨਾਮ ਉਹ ਬਜ਼ੁਰਗਾਂ ਦਾ ਬਣਦਾ ਹੈ ਜਿਨ੍ਹਾਂ ਨੇ ਉਹ ਕਵਿਤਾ ਸੁਣਾਈ ਬਜ਼ੁਰਗਾਂ ਦਾ, ਤੁਸੀਂ ਪਹਿਲਾ ਨਾਮ ਉਹਨਾਂ ਨੂੰ ਦਿਓ ਉਹਨਾਂ ਦਾ ਬਣਦਾ ਸਤਸੰਗੀਓ। ਤੇ ਸਤਸੰਗੀਓ ਜਦੋਂ ਪਹਿਲਾ ਨਾਮ ਉਹਨਾਂ ਨੂੰ ਮਿਲਿਆ ਬਜ਼ੁਰਗਾਂ ਨੂੰ ਜਿਨ੍ਹਾਂ ਨੇ ਬੈਠ ਕੇ ਮੌਕੇ ਤੇ ਹੀ ਕਵਿਤਾ ਲਿਖੀ ਸੀ, ਤੇ ਉਸ ਤੋਂ ਬਾਅਦ ਦੇ ਸਿੱਖਾਂ ਨੇ ਆਖਿਆ ਸੱਚੇ ਪਾਤਸ਼ਾਹ ਵੀ ਇਹ ਕੀ ਕੌਤਕ ਆ। ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਸਿੱਖਾਂ ਨੂੰ ਕਹਿੰਦੇ ਆ ਵੀ ਇਹਦੇ ਅੰਦਰ ਪ੍ਰੇਮ ਬੜਾ ਵੱਡਾ ਆ, ਇਹਨੇ ਪ੍ਰੇਮ ਦੇ ਵਿੱਚ ਭਿੱਜ ਕੇ ਕਵਿਤਾ ਲਿਖੀ ਆ, ਤੇ ਮੈਨੂੰ ਬੜੀ ਵਧੀਆ ਲੱਗੀ ਆ, ਮੇਰਾ ਹਿਰਦਾ ਬੜਾ ਪਸੰਦ ਹੋਇਆ, ਮੇਰਾ ਜਿਹੜਾ ਮਨ ਆ ਉਹ ਖੁਸ਼ੀ ਦੇ ਵਿੱਚ ਝੂਮ ਉੱਠਿਆ। ਸਤਸੰਗੀ ਉਹ ਗੁਰੂ ਦੀਆਂ ਗੱਲਾਂ ਗੁਰੂ ਜਾਣਦਾ, ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਤੇ 52 ਕਵੀ ਸੀ ਨਾ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਅਨੇਕਾਂ ਹੀ ਕਵੀ ਪੈਦਾ ਕਰ ਦਿੱਤੇ, ਅਨੇਕਾਂ ਹੀ ਬਹੁਤ ਸਾਰੇ, ਪਤਾ ਨਹੀਂ ਗਿਣਤੀ ਨਹੀਂ ਹੋ ਸਕਦੀ ਕਵੀਆਂ ਦੀ, ਵੀ ਇੰਨੇ ਕਵੀ ਉਹਨਾਂ ਨੇ ਆਪਣੀ ਹਿੱਕ ਦੇ ਨਾਲ ਲਾ ਕੇ ਉਹਨਾਂ ਨੂੰ ਪਿਆਰ ਦਿੱਤਾ, ਸਿਰ ਤੇ ਹੱਥ ਧਰ ਕੇ ਬਖਸ਼ਿਸ਼ ਕੀਤੀ, ਬਹੁਤ ਵਧੀਆ ਸ਼ਾਇਰ, ਬਹੁਤ ਵਧੀਆ ਗੁਣੀ ਜਾਨ ਪੈਦਾ ਕੀਤੇ ਕਵਿਤਾ ਨੂੰ ਸਿਰਜਣ ਵਾਲੇ। ਆਓ ਉਹਨਾਂ ਦੇ ਇੱਕ ਵਿਛੋੜੇ ਦੀ ਕਵਿਤਾ ਆਪਾਂ ਕਹਿ ਕੇ ਤੇ ਅਰਦਾਸ ਕਰਨੀ ਹੈ ਸਾਰਿਆਂ ਨੇ ਰਲ ਕੇ, ਇਉਂ ਬੇਨਤੀ ਕੀਤੀ ਜਾ ਰਹੀ।
ਬਿਰਹਾਂ ਦੇ ਗੀਤ ਵੇ ਮੈਂ ਕੱਲੀ ਬੈਠ ਗਾਨੀਆ, ਦਿਲ ਭਰ ਜਾਨੀਆ ਮੈਂ ਤਰਲੇ ਪਾਨੀਆ, ਕਿਨੂੰ ਦਿਲ ਵਾਲਾ ਦੁਖੜਾ ਸੁਣਾਵਾ ਮਾਹੀਆ ਵੇ, ਤੇਰੇ ਗਮ ਵਿੱਚ ਅਤਰੂ ਵਹਾਵਾ ਮਾਹੀਆ ਵੇ, ਤੇਰੇ ਗਮ ਵਿੱਚ ਅਤਰੂ।
ਓ 12 ਦਸੰਬਰ ਆਈ ਕੋ ਲੈਣੀ ਦੁਖੀਆਂ ਦੇ ਆਈ ਨੀਂਦ ਨਾ ਨੈਣੀ ਰੋ ਰੋ ਕੇ ਬਾਸ ਤੇ ਮੈਂ ਪਾਵਾਂ ਮਾਈ ਆਵੇ ਤੇਰੀ ਯਾਦ ਵਿੱਚ ਅਥਰੂ ਬਹਾਵਾਂ ਮਾਈ ਆਵੇ ਤੇਰੀ ਯਾਦ ਵਿੱਚ ਅਥਰੂ
ਓ ਖੁੱਲ ਖੁੱਲ ਵਾਲ ਗਲੇ ਵਿੱਚ ਪੈ ਗਏ ਨੇ ਹਾਸੇ ਸਾਡੇ ਲੁੱਟ ਕੇ ਤੇ ਲੈ ਗਏ ਨੇ ਹਾਸੇ ਸਾਡੇ ਲੁੱਟ ਕੇ ਤੇ ਲੈ ਗਏ ਨੇ ਪੀਵਾਂ ਨਾ ਕੁਝ ਖਾਵਾਂ ਮਾਹੀ ਆਵੇ ਤੇਰੇ ਗਮ ਵਿੱਚ ਅਥਰੂ ਵਹਾਵਾਂ ਮਾਹੀ ਆਵੇ ਤੇਰੇ ਗਮ ਵਿੱਚ ਅਥਰੂ
ਓ ਗੁਰੂ ਜਗਜੀਤ ਵਿਛੋੜਾ ਤੇਰਾ ਪਾਟ ਗਿਆ ਸੀਨਾ ਮੇਰਾ ਰੋਂਦੀਆਂ ਤਮਾਮ ਮੱਝਾਂ ਗਾਈਆਂ ਮਾਈ ਆਵੇ ਤੇਰੀ ਯਾਦ ਵਿੱਚ ਅਥਰੂ ਬਹਾਵਾਂ ਮਾਈ ਆਵੇ ਤੇਰੀ ਯਾਦ ਵਿੱਚ ਅਥਰੂ
ਹੋ ਚਲਾ ਗਿਆ ਦਿਲ ਦਾਰ ਅਸਾਂ ਦਾ ਲੁੱਟਿਆ ਗਿਆ ਸਨ ਸਾਰ ਅਸਾਂ ਦਾ ਸਿਰ ਤੋਂ ਉੱਠੀਆਂ ਛਾਵਾਂ ਮਾਹੀ ਆਵੇ ਤੇਰੇ ਗਮ ਵਿੱਚ ਅਥਰੂ ਵਹਾਵਾਂ ਮਾਹੀ ਆਵੇ ਤੇਰੇ ਗਮ ਵਿੱਚ ਅਥਰੂ
ਓ ਬੈਠੀ ਬੈਠੀ ਓ ਸੀਆਂ ਪਾਵਾਂ ਬੈਠੀ ਬੈਠੀ ਓ ਸੀਆਂ ਪਾਵਾਂ ਸੁਨੀਆਂ ਸੁਨੀਆਂ ਜਾਪੁਣ ਥਾਵਾਂ ਹਿਰਦੇ ਦੇ ਦਰਦ ਹਡਾਵਾਂ ਮਾਈ ਆਵੇ ਤੇਰੀ ਯਾਦ ਵਿੱਚ ਅਥਰੂ ਬਹਾਵਾਂ ਮਾਈ ਆਵੇ ਤੇਰੀ ਯਾਦ ਵਿੱਚ ਅਥਰੂ
ਓ ਜਿੱਥੇ ਬਹਿ ਕੇ ਬਚਨ ਓ ਚਾਰੇ ਹੱਸੇ ਖੇਡੇ ਤੇ ਲਹਿ ਨਜ਼ਾਰੇ ਦਿਲ ਦੀਆਂ ਓ ਥਾਵਾਂ ਮਾਹੀ ਆਵੇ ਤੇਰੇ ਗਮ ਵਿੱਚ ਅਥਰੂ ਵਹਾਵਾਂ ਮਾਈ ਆਵੇ ਤੇਰੇ ਗਮ ਵਿੱਚ ਅਥਰੂ
ਓ ਗੁਰ ਸੇਵਕ ਨੇ ਲਿਖਿਆ ਗੀਤਾ ਦੁਖੜੇ ਕੱਟੋ ਮੇਰੇ ਬਣ ਕੇ ਤੇ ਮੀਤ ਦੁਖੜੇ ਕੱਟੋ ਮੇਰੇ ਬਣ ਕੇ ਤੇ ਮੀਤ ਮਲ ਦੀਆਂ ਸੋਣਾ ਲੋ ਦਵਾਵਾਂ ਮਾਈ ਆਵੇ ਤੇਰੀ ਯਾਦ ਵਿੱਚ ਅਥਰੂ ਬਹਾਵਾਂ ਮਾਈ ਆਵੇ ਤੇਰੀ ਯਾਦ ਵਿੱਚ ਅਥਰੂ
ਸਤਸੰਗੀਓ ਮੈਂ ਆਪਣਾ ਪ੍ਰਕਰਨ ਇੱਥੋਂ ਸ਼ੁਰੂ ਕੀਤਾ ਸੀ ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ ਕਵਣ ਸੋ ਵੇਸੋ ਹਉ ਕਰੀ ਜਿਸ ਵਸ ਆਵੀ ਕੰਤ ਨਿਮਣ ਸੋ ਅੱਖਰ ਖਮਣ ਗੁਣ ਜਿਹ ਬਾ ਮਣੀਆਂ ਮੰਤ ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ ਜਿੱਥੋਂ ਸ਼ੁਰੂ ਕੀਤਾ ਉੱਥੇ ਹੀ ਆਪਾਂ ਸਮਾਪਤੀ ਕਰਦੇ ਹਾਂ ਸਭ ਮਾਈ ਭਾਈ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ।